सोच सोच न होवई, जे सोची लखवार,
जे सोची लखवार,
चुपै चुप ना होवई,
चुपै चुप ना होवई,
जे लाए रहा लिवतार,
जे लाए रहा लिवतार,
भुखिया भुख ना उतरी,
भुखिया भुख ना उतरी,
जे बन्ना पुरिया पार,
जे बन्ना पुरिया पार,
सहस सियान पा लख होहे,
सहस सियान पा लख होहे,
ता इक ना चले नाल,
ता इक ना चले नाल,
केव सचे आरा होइए,
केव सचे आरा होइए,
केव कूड़ा तुटे पाल,
केव कूड़ा तुटे पाल,
हुकम रजाई चलना,
हुकम रजाई चलना,
नानक लिखिया नाल,
नानक लिखिया नाल।
लो सत संगत, तुहाडी जगियासा तो कुर्बान जाइए, तुहाडे अंदर सुनन समझन दी भुख ते चाहे गुरु की बख्शिश है ते चाहे प्रबंधकां ने तुहानू जो सुनिया दिता है उहदा असर है। हुण असीं इह समझना है कि गुरबाणी दे अर्थ करन लग्यां कि पहलियां गल्लां नूं असीं ठीक मन के उत्थे टिक जाणा है कि उहदा ढंग समझना है। गुरबाणी दा आद तो लैके अंतिकर एक तरीका जो साडी समझ विच आया, पहले गुरु साहब उहनां प्रचलित तरीकियां दा वर्णन करदे जिहड़े आम लोग सचार बनन वास्ते कर रहे, रब दे नेड़े पहुंचने लिए कर रहे ने प्रचलित तरीके, ते अखीर विच फिर गुरु साहब अपनी राय देंदे। ये तरीका हमेशा ध्यान च रखण, हर शब्द के अंदर हर प्रकरण के अंदर गुरु साहब ने यो ही ढंग वरते, पहले वह प्रचलित गल करनगे फिर अपनी राय देंगे। हुण जो तुहाडे सामने पौड़ी का पाठ होया, इहदी अखीरली पंक्ति है किव सचियारा होई है किव कूड़ा टुटे पाल, पाल का मतलब है कंध, केड़ी कंध, इटा की सीमट की नहीं, कूड़ की कंध, जिस कूड़ की कंध ने साडे ते परमेश्वर विच दूरी पैदा की, उन्हों तोड़ना है, वह किवें टुटे, वह साडे अंदरों किवें दूर हो गए, ता जो असी सचियार बन सकीए, असी सच नूं जानने वाले बन सकीए, असी सच दे धारनी बन सकीए। हुण पातशाह कहिंदे ने लोक सचार बनण वास्ते की कर रहे, बाहरली सूचमता ते जोर दे रहे, शनान कर लो, इन्नी वारी कर लो, फलाने तीर्थ ते कर लो, एक तरीका है। दूजा तरीका है चुप करके बह जाओ, समाधि ला लो, ये दूजा तरीका है। तीजा है पदार्थ इकट्ठे कर लो, पर सियाणपां कठियां कर लो, ये सारा कुछ महाराज वो गल्लां करदे ने जिहड़ियां आम लोग कर रहे। तो पहली पंक्ति च क्या सोचे सोच ना हो गई, इस बारली सुचमता दे नाल मन की सुचमता नहीं होती, मन विचों होमे की मैल नहीं हटती, भावें कोई लख वारी ये बारली पवित्रता कर ले, फिर चुप्पै चुप ना हो गई, इस बारली चुप दे नाल मन दे विच उठन वाले फुरने चुप नहीं हो, वह नहीं टिकते, भावें कोई कितनिया ही समाधियां ला लो, चुप्पै चुप ना हो गई जे लाए रहा लिवतार। लिव कहते हैं सुरती, ध्यान बिरती ला लवे, साल साल लाई जाए, पातशाह कहते हैं ये नाल भी वो कार्ज नहीं मुकम्मल होता। फिर भुखिया भुख ना उतरी, विद्वाना ने इसके दो अर्थ शुरू तो किए, एक तो यह है कि भुखे रहना, क्योंकि यह भी एक तरीका साढ़े प्रचलित जी वर्त रखो, पर महाराज कहते ने जेड़े माया की तृष्णा दे भुखे हैं उन्हां दी भुख नहीं उतर, भावें सारिया पुरिया दे पदार्थां दी एक पंड बन लै। भार शब्द जेड़ा है ये जिम्मेदारी शब्द है, जदों कोई पट्ठे वढ के ਇੱਕ ਪੰਡ ਬੱਧੀ ਜਾਂਦੀ ਉਹਨੂੰ ਭਾਰ ਕਹਿੰਦੇ। ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ, ਇਹਨੂੰ ਬੰਨਾ ਬੋਲਣਾ, ਬੰਨਾ ਨਹੀਂ ਕਹਿਣਾ, ਨੰਨੇ ਨੂੰ ਥੋੜ੍ਹਾ ਜਿਹਾ ਭਾਰਾ ਕਰਨਾ। ਜੇ ਬੰਨਾ ਪੁਰੀਆਂ ਭਾਰ, ਸਾਰੀਆਂ 14 ਪੁਰੀਆਂ ਮੰਨੀਆਂ ਗਈਆਂ। ਸਾਰੀ ਸ੍ਰਿਸ਼ਟੀ ਨੂੰ ਬ੍ਰਹਿਮੰਡ ਕਹਿੰਦੇ ਨੇ, ਉਹਦੇ ਅੱਗੋਂ 9 ਖੰਡ ਨੇ, ਉਹਦੀਆਂ ਅੱਗੋਂ 14 ਪੁਰੀਆਂ ਨੇ। ਕਹਿੰਦੇ ਜੇ ਸਾਰੀਆਂ ਪੁਰੀਆਂ ਦੇ ਪਦਾਰਥਾਂ ਦਾ ਇੱਕ ਪੰਡ ਬਣ ਲਈ ਜਾਏ, ਫਿਰ ਵੀ ਤ੍ਰਿਸ਼ਨਾਲੂ ਬੰਦਿਆਂ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਸਹਿ ਸਿਆਣਪਾਂ ਲੱਖ ਹੋਏ, ਇਹਨੂੰ ਅਜ਼ੀਜ਼ ਨੇ ਹੋ ਹੈ ਪ੍ਰੋਫੈਸਰ ਸਾਹਿਬ ਨੇ ਠੀਕ ਉਚਾਰਨ ਕਰਕੇ ਤਾਂ ਜੇ ਹੋਏ ਦਾ ਹੋੜਾ ਥੋੜ੍ਹਾ ਲਮਕਾ ਦਿਓ, ਆਪਣੇ ਆਪ ਹੀ ਫਿੱਟ ਆ ਜਾਓ। ਹੋ ਜਾਣ, ਬਹੁਤ ਸਿਆਣਪਾਂ ਹੋ ਜਾਣ, ਇੱਕ ਨਾ ਚੱਲੇ ਨਾਲ ਸਚਿਆਰ ਬਣਨ ਵਿੱਚ ਉਹ ਸਿਆਣਪਾਂ ਵਿੱਚੋਂ ਇੱਕ ਵੀ ਕੰਮ ਨਹੀਂ ਆਉਂਦਾ। ਪਾਤਸ਼ਾਹ ਦੇ ਤੁਸੀਂ ਸਾਰੇ ਤਰੀਕੇ ਕੰਡਮ ਕਰ ਦਿੱਤੇ, ਜਿਹੜੇ ਅਸੀਂ ਸੁਣਦੇ ਵੇਖਦੇ ਆ ਰਹੇ ਹਾਂ, ਜਿਹੜੇ ਸਾਡੇ ਇਰਦ ਗਿਰਦ ਦੇ ਧਰਮਾਂ ਵਾਲੇ ਲੋਕ ਕਰ ਰਹੇ ਨੇ, ਤੁਸੀਂ ਸਾਰਿਆਂ 'ਤੇ ਲਕੀਰ ਫੇਰ ਦਿੱਤੀ ਹੈ। ਫਿਰ ਹੁਣ ਸਾਨੂੰ ਦੱਸੋ ਕਿਵ ਸਚਿਆਰਾ ਹੋਈ ਹੈ, ਕਿਵ ਸਚਿਆਰਾ ਹੋਈ ਹੈ,
ਕਿਵ ਸਚਿਆਰਾ ਹੋਈ ਹੈ, ਕਿਵ ਸਚਿਆਰਾ ਹੋਈ ਹੈ।
ਇਹ ਸਾਡੇ ਸਾਰਿਆਂ ਦਾ ਸਵਾਲ ਹੈ, ਪਾਤਸ਼ਾਹ ਆਪ ਅਗਵਾਈ ਕਰ ਰਹੇ ਨੇ, ਕਿਵ ਸਚਿਆਰਾ ਹੋਈ ਹੈ, ਕਿਵੇਂ ਸਚਿਆਰ ਬਣਨੀ। ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਪਾਲ,
ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਪਾਲ।
ਕਿਵੇਂ ਕੂੜ ਦੀ ਕੰਧ ਟੁੱਟੇ? ਹੁਣ ਮਹਾਰਾਜ ਫਿਰ ਆਪਣਾ ਫੈਸਲਾ ਦੇਣ ਲੱਗਿਆ। ਕਹਿੰਦੇ ਹੁਕਮ ਰਦਾਈ ਚੱਲਣਾ ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਹੈ ਤੁਰੋਂ ਹੀ, ਇਹ ਲਿਖਿਆ ਹੋਇਆ ਹੈ, ਹੋਰ ਕੋਈ ਤਰੀਕਾ ਨਹੀਂ। ਜੇ ਉਸ ਰਜ਼ਾ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਹੁਣ ਹੁਕਮ ਅੱਖਰ ਬਣੇ ਰੂਪਾਂ 'ਚ ਆਏਗਾ ਤੁਹਾਡੇ ਸਾਹਮਣੇ। ਇੱਕ ਤਾਂ ਸਾਹਮਣੇ ਆ ਚੁੱਕਾ ਹੁਕਮ ਮੰਮੇ ਨੂੰ ਸਿਹਾਰੀ ਵਾਲਾ, ਇੱਕ ਹੁਕਮ ਮੰਮੇ ਨੂੰ ਹੌਂਕੜ ਵਾਲਾ ਆਵੇਗਾ। ਔਰ ਇਸੇ ਤਰ੍ਹਾਂ ਜਿਉਂ ਜਿਉਂ ਹੁਕਮ ਦੇ ਸਰੂਪ ਆਉਣਗੇ ਤੁਹਾਨੂੰ ਦੱਸੀ ਚੱਲਾਂਗੇ। ਇੱਥੇ ਹੁਣ ਹੁਕਮ ਦੇ ਮੰਮੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਹੁਕਮ ਵਿੱਚ। ਕਿਸਦੇ ਹੁਕਮ ਵਿੱਚ? ਰਜ਼ਾਈ, ਜੋ ਰਜ਼ਾ ਦਾ ਮਾਲਕ ਅਕਾਲ ਪੁਰਖ ਹੈ, ਬਸ ਉਹਦੇ ਹੁਕਮ ਵਿੱਚ ਚੱਲਣ ਨਾਲ ਇਹ ਕੂੜ ਦੀ ਕੰਧ ਟੁੱਟ ਸਕਦੀ ਹੈ, ਸਚਿਆਰ ਬਣ ਸਕਦੇ ਹਾਂ, ਅਤੇ ਸਚਿਆਰ ਬਣ ਕੇ ਹੀ ਪਰਮੇਸ਼ਵਰ ਨੂੰ ਮਿਲਿਆ ਜਾ ਸਕਦਾ। ਇਹ ਨਿਯਮ ਤੁਰੋਂ ਹੀ ਅਕਾਲ ਪੁਰਖ ਨੇ ਲਿਖ ਕੇ ਭੇਜਿਆ, ਨਾ ਇਹ ਮੇਰਾ ਹੈ ਨਾ ਇਹ ਤੁਹਾਡਾ ਹੈ। ਗੁਰੂ ਨਾਨਕ ਦੇ ਮਤ ਦੀ ਇਹ ਬੁਨਿਆਦੀ ਗੱਲ ਜੇ ਵੀ ਜੇ ਕਿਸੇ ਨੇ ਪਰਮੇਸ਼ਵਰ ਨੂੰ ਮਿਲਣਾ ਤਾਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਪਵੇ, ਉਹਦੇ ਹੁਕਮ ਵਿੱਚ ਚੱਲਣਾ ਪਵੇ, ਜੋ ਉਸਦੀ ਆਗਿਆ ਉਸਨੂੰ ਖਿੜੇ ਮੱਥੇ ਮੰਨਣਾ ਪਵੇਗਾ। ਇਹ ਹੈ ਪਹਿਲੀ ਪੌੜੀ ਦੀ ਅੱਖਰੀ ਵਿਚਾਰ। ਹੋਰ ਗਹਿਰਾਈ ਵਿੱਚ ਜਾਵਾਂਗੇ, ਹੋਰ ਬਹੁਤ ਕੁਝ ਮਿਲੇਗਾ। ਤੋ ਪ੍ਰੋਫੈਸਰ ਸਾਹਿਬ ਇਹਦੇ ਉੱਤੇ ਥੋੜ੍ਹਾ ਸੰਖੇਪ ਦੱਸ ਦੇਣ, ਫਿਰ ਆਪਾਂ ਅੱਗੇ
ਚੱਲਾਂਗੇ। ਅਸੀਂ ਮੰਜ਼ਿਲ ਪ੍ਰਾਪਤ ਕਰਨੀ ਹੈ, ਪਰ ਹਰ ਇੱਕ ਮੰਜ਼ਿਲ ਪ੍ਰਾਪਤ ਕਰਨ ਦਾ ਕੋਈ ਢੰਗ ਹੈ, ਕੋਈ ਤਰੀਕਾ ਹੈ? ਤੁਸੀਂ ਇੱਥੋਂ ਮੁੰਬਈ ਜਾਣਾ ਹੈ, ਤੁਹਾਨੂੰ ਸਹੀ ਸੜਕ ਚੁਣਨੀ ਪਏਗੀ। ਜੇ ਤੁਹਾਨੂੰ ਨਹੀਂ ਰਸਤਾ ਪਤਾ ਤਾਂ ਉੱਥੇ ਮੀਲ ਪੱਥਰਾਂ ਤੋਂ ਤੁਹਾਨੂੰ ਮਦਦ ਲੈਣੀ ਪਏਗੀ। ਤੁਹਾਨੂੰ ਕੋਈ ਜ਼ਰੀਆ ਚਾਹੀਦਾ, ਕੋਈ ਬੱਸ ਚਾਹੀਦੀ ਹੈ। ਅਤੇ ਜੇ ਕੋਈ ਮਨੁੱਖ ਜਾ ਕੇ ਉੱਥੇ ਸੜਕ 'ਤੇ ਜਾ ਕੇ ਛਾਲਾਂ ਮਾਰਨ ਲੱਗ ਪਵੇ ਵੀ ਇਹ ਉੱਥੇ ਮੁੰਬਈ ਹੈ ਤਾਂ ਮੈਂ ਵੀ ਇੱਦਾਂ ਹੀ ਪਹੁੰਚ ਜਾਵਾਂਗਾ, ਨਹੀਂ ਪਹੁੰਚ ਸਕਦਾ। ਜੇ ਕੋਈ ਮੀਲ ਪੱਥਰ ਨੂੰ ਜੱਫਾ ਮਾਰ ਕੇ ਬੈਠ ਜਾਏ ਵੀ ਇੱਥੇ ਲਿਖਿਆ ਮੁੰਬਈ ਇੰਨੇ ਕਿਲੋਮੀਟਰ ਦੂਰ ਤੇ ਮੈਂ ਪਹੁੰਚ ਜਾਵਾਂਗਾ, ਨਹੀਂ ਪਹੁੰਚ ਸਕਦਾ। ਤੇ ਜੇ ਦੂਜੇ ਪਾਸੇ ਜਿਹੜੀ ਬੱਸ ਜਾਂਦੀ ਉਹਦੇ ਤੇ ਚੜ ਜਾਏ ਫਿਰ ਤੇ ਹੋਰ ਸਿਆਪਾ ਪੈ ਜਾਣਾ, ਹੋਰ ਦੂਰੀ ਵੱਧ ਜਾਣੀ ਹੈ। ਹੁਣ ਹੈ ਤੇ ਕਿਵ ਸਚਿਆਰਾ ਹੋਈ ਹੈ, ਇਹ ਸਾਡੀ ਮੰਜ਼ਿਲ ਹੈ, ਇਹ ਸਾਡੀ ਲਾਲਸਾ, ਇੱਥੇ ਅਸੀਂ ਪਹੁੰਚਣਾ ਹੈ, ਪਰ ਤਰੀਕੇ ਹੀ ਗਲਤ ਹੈ ਹਜ਼ੂਰ ਕਹਿੰਦੇ।
ਹੁਣ ਸਵਾਲ ਤਾਂ ਇਹ ਹੈ ਕਿ ਅਸੀਂ ਰੱਬ ਨਾਲ ਜੁੜਨਾ ਹੈ, ਸਾਡੇ ਸਾਹਮਣੇ ਸਮੱਸਿਆ ਤਾਂ ਇਹ ਹੈ ਕਿ ਅਸੀਂ ਅਕਾਲ ਪੁਰਖ ਵੱਲ ਵਿਛੜ ਚੁੱਕੇ ਹਾਂ ਅਤੇ ਅਸੀਂ ਰੱਬ ਜੀ ਦੀ ਗੋਦ ਵਿੱਚ ਜਾ ਕੇ ਬਹਿ ਜਾਣਾ। ਭਾਈ ਵੀਰ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਨੇ ਮੇਰੇ ਹੱਥ ਵਿੱਚ ਆਇਆ ਕੋਲਾ ਅਤੇ ਮੈਂ ਵੇਖਿਆ ਇਹ ਤਾਂ ਕਾਲਾ ਹੋ ਗਿਆ ਬੜਾ। ਕਹਿੰਦੇ ਮੈਂ ਕਿਸੇ ਵੇਲੇ ਵੇਖਿਆ ਸੀ ਇਹ ਬੜਾ ਲਾਲ ਸੀਗਾ ਅਤੇ ਮੇਰੇ ਮਨ ਵਿੱਚ ਆਇਆ ਵੀ ਇਹ ਲਾਲ ਕਿੰਨਾ ਸੋਹਣਾ ਲੱਗਦਾ ਸੀਗਾ, ਇਹ ਹੋ ਗਿਆ ਕਾਲਾ, ਇਹ ਤਾਂ ਬੜਾ ਕੰਮ ਖਰਾਬ ਹੋ ਗਿਆ ਵੀ ਚਲੋ ਇਹਦਾ ਰੰਗ ਵਟਾਈਏ। ਉਹ ਕਹਿੰਦੇ ਪਾਣੀ ਚੁੱਕਿਆ ਤੇ ਮੈਂ ਕੋਲੇ ਨੂੰ ਐਨ ਚੰਗੀ ਤਰ੍ਹਾਂ ਧੋਤਾ, ਹੱਦ ਹੋ ਗਈ, ਉਹ ਕਹਿੰਦੇ ਚਿੱਟਾ ਹੋਇਆ ਹੀ ਕੋਈ ਨਹੀਂ। ਫਿਰ ਮੇਰੇ ਮਨ ਵਿੱਚ ਆਈ ਵੀ ਨਹੀਂ, ਪਾਣੀ ਨਾਲ ਗੱਲ ਨਹੀਂ ਬਣੀ, ਚਲੋ ਦੁੱਧ ਵਿੱਚ ਪਾ ਦਈਏ, ਦਹੀਂ ਵਿੱਚ ਪਾ ਦਈਏ। ਉਹਨਾਂ ਨੇ ਉਹ ਕੋਲਾ ਦੁੱਧ ਵਿੱਚ ਪਾ ਤਾ, ਦਹੀਂ ਵਿੱਚ ਪਾ ਤਾ, ਦੋ ਦਿਨ ਇੱਕ ਦਿਨ ਪਿਆਰਾ, ਮੁੜ ਕੇ ਕੱਢਿਆ ਤੇ ਕਹਿੰਦੇ ਹੱਦ ਹੋ ਗਈ ਫਿਰ ਕਾਲਾ। ਕਹਿੰਦੇ ਏਦਾਂ ਨਹੀਂ ਗੱਲ ਬਣਨੀ, ਕਹਿੰਦੇ ਸਾਬਣ ਲਿਆਓ, ਸਾਬਣ ਨਾਲ ਚੰਗੀ ਤਰ੍ਹਾਂ ਮਲਿਆ ਵੀ ਕੋਲਾ ਮੈਂ ਚਿੱਟਾ ਕਰਨਾ। ਕਹਿੰਦੇ ਉਹ ਫਿਰ ਕਾਲੇ ਦਾ ਕਾਲਾ ਹੀ ਰਿਹਾ। ਫਿਰ ਕਹਿੰਦੇ ਮੈਂ ਕਿਹਾ ਵੀ ਚਲੋ ਉਹਨੂੰ ਪੇਂਟ ਹੀ ਕਰ ਦਿਓ, ਇਹਨੂੰ ਰੰਗ ਹੀ ਚਾੜ ਦਿਓ। ਕਹਿੰਦੇ ਰੰਗ ਚਾੜ ਦਿੱਤਾ ਪਰ ਵਿੱਚੋਂ ਫਿਰ ਕਾਲੇ ਦਾ ਕਾਲਾ। ਮੈਨੂੰ ਕਿਸੇ ਸਿਆਣੇ ਨੇ ਕਿਹਾ ਤੇਰਾ ਏਮ ਮਾੜਾ ਨਹੀਂ ਹੈ, ਤੇਰਾ ਨਿਸ਼ਾਨਾ ਮਾੜਾ ਨਹੀਂ ਹੈ, ਬੜੀ ਸੋਹਣੀ ਤੇਰੇ 'ਚ ਬਿਰਤੀ ਹੈ ਕਿ ਇਹਦਾ ਖੋਇਆ ਹੋਇਆ ਰੂਪ ਤੂੰ ਇਹਨੂੰ ਵਾਪਸ ਦੇਣਾ ਚਾਹੁੰਦਾ ਭਰਾਵਾ, ਪਰ ਤੇਰਾ ਰਸਤਾ ਗਲਤ ਹੈ। ਕਦੇ ਵੀ ਕੋਲਾ ਇਸ ਤਰ੍ਹਾਂ ਨਹੀਂ ਹੋ ਸਕਦਾ ਲਾਲ ਜਿਵੇਂ ਤੁਸੀਂ ਆਖਦੇ ਹੋ, ਪਾਣੀ ਲਾਲਾ ਧੋਤਾ ਕੋਲਾ। ਕਹਿੰਦੇ ਪਾਣੀ ਨਾਲ ਮੈਂ ਚੰਗੀ ਤਰ੍ਹਾਂ ਧੋਤਾ, ਦੁੱਧ ਦਹੀਂ ਵਿੱਚ ਪਾਇਆ, ਦੁੱਧ ਵਿੱਚ ਵੀ ਪਾ ਤਾ, ਦਹੀਂ ਵਿੱਚ ਵੀ ਪਾ ਦਿੱਤਾ, ਪਰ ਗੱਲ ਕੁਛ ਵੀ ਨਹੀਂ ਬਣੀ, ਖੁੰਮ ਚਾੜ ਰੰਗਣ ਸੀ ਚੜਿਆ। ਕਹਿੰਦੇ ਮੈਂ ਖੁੰਮ ਚਾੜ ਕੇ ਰੰਗਣ ਵਾਸਤੇ ਵੀ ਕਰ ਦਿੱਤਾ, ਰੰਗ ਨਾ ਉਸ ਵਟਾਇਆ, ਉਹਨੇ ਰੰਗ ਵਟਾਇਆ ਹੀ ਕੋਈ ਨਹੀਂ। ਕਿਸੇ ਸਿਆਣੇ ਨੇ ਆਖਿਆ ਵੀ ਵੇਖ ਇਹਦੇ ਤਾਂ ਕਾਲਾਪਨ ਹੈ, ਵਿਛੋੜਾ, ਅੱਗ ਦੇ ਨਾਲੋਂ ਵਿਛੋੜਾ, ਇਹਦੇ ਅਸਲੇ ਨਾਲੋਂ ਵਿਛੋੜਾ, ਤੂੰ ਉਹਦੇ ਨਾਲ ਜੋੜ ਦੇ, ਇਹਦੇ ਤੇ ਆਪਣੇ ਆਪ ਹੀ ਜਿਹੜਾ ਸਵਾਇਆ ਰੂਪ ਹੈ ਚੜ ਜਾਏਗਾ। ਇਸ ਕਰਕੇ ਅਸੀਂ ਵੀ ਵਿਛੜੇ ਹੋਏ ਹਾਂ, ਪਰ ਤਰੀਕੇ ਗਲਤ ਨੇ। ਅਸੀਂ ਰੱਬ ਨਾਲ ਜੁੜਨਾ ਚਾਹੁੰਦੇ ਹਾਂ ਕਿ ਵੱਖ ਵੱਖ ਤੀਰਥਾਂ ਤੇ ਇਸ਼ਨਾਨ ਕਰ ਲਈਏ, ਚਲੋ ਜੀ ਗੱਲ ਹੋ ਗਈ ਖਤਮ। ਅਸੀਂ ਚਾਹੁੰਦੇ ਹਾਂ ਕਿ ਚੁੱਪ ਕਰ ਜਾਈਏ, ਸਮਾਧੀ ਲਾ ਲਈਏ, ਬੋਲੀਏ ਕੁਝ ਵੀ ਨਾ ਤੇ ਰੱਬ ਖੁਸ਼ ਹੋ ਜਾਏਗਾ, ਚੰਗਾ ਤੂੰ 20 ਸਾਲ ਬੋਲੇ ਨੀ, ਚੱਲ ਆ ਜਾ ਮੇਰੇ ਵੱਲੇ। ਕਹਿੰਦੇ ਨੀ ਇਹ ਤਰੀਕਾ ਕੋਈ, ਏਦਾਂ ਰੱਬ ਆਪਣੀ ਗੋਦ ਵਿੱਚ ਕਿਵੇਂ ਬਿਠਾਏਗਾ? ਰੱਬ ਕੋਈ ਆਣਾ ਤੇ ਹੈ ਨਹੀਂ, ਉਹਨੇ ਤਾਂ ਵੇਖਣਾ ਸਾਡਾ ਲਿਬਾਸ ਲਬੂਸ, ਰੱਬ ਨੇ ਕੋਈ ਨੀ ਜੇ ਵੇਖਣਾ, ਉਹਨੇ ਤੇ ਕੱਪੜੇ ਕੁਪੜੇ ਪਾੜ ਕੇ ਅੰਦਰ ਝਾਕਣਾ ਕਿ ਇਹਦੇ ਅੰਦਰ ਕੀ ਹੈ। ਮਨੁੱਖ ਦੇਖੋ ਬਾਹਰੀ ਤੌਰ ਤੇ ਇਸ਼ਨਾਨ ਕਰਕੇ ਪਵਿੱਤਰ ਹੋ ਸਕਦਾ ਹੈ, ਪਰ ਅੰਦਰ ਅੰਦਰੋਂ ਭਰਿਆ ਹੋਵੇ ਉਹੀ ਵਿਕਾਰਾਂ ਦੇ ਨਾਲ, ਵੈਰ ਵਿਰੋਧ ਦੇ ਨਾਲ। ਬਾਹਰੀ ਤੌਰ ਤੇ ਚੁੱਪ ਕਰਕੇ ਹੋ ਸਕਦਾ ਤੇ ਅੰਦਰ ਖਲਬਲੀ ਮੱਚੀ ਹੋਵੇ, ਕੁਝ ਕਹਿਣ ਦੀ ਮਨ ਅਸ਼ਾਂਤ ਹੋਵੇ ਬਿਲਕੁਲ, ਤੇ ਰੱਬ ਨੇ ਤਾਂ ਵੇਖਣਾ ਮਨ। ਚਾਰ ਮਤ ਉਸ ਵੇਲੇ ਪ੍ਰਚਲਿਤ ਸਨ। ਇੱਕ ਤੇ ਆਖਦਾ ਸੀ ਵੱਧ ਤੋਂ ਵੱਧ ਤੀਰਥਾਂ ਤੇ ਨਹਾਈਏ, ਰੱਬ ਮਿਲ ਜਾਏਗਾ। ਇੱਕ ਆਖਦਾ ਸੀ ਨਹੀਂ, ਚੁੱਪ ਕਰ ਜੋ, ਬੋਲੋ ਕੁਝ ਵੀ ਨਾ, ਮੌਨ ਧਾਰਨ ਕਰ ਲਓ, ਸਮਾਧੀਆਂ ਲਾਓ, ਰੱਬ ਮਿਲ ਜਾਏਗਾ। ਇੱਕ ਸੀ ਵਾਮ ਮਤ, ਉਹ ਆਖਦਾ ਮਨ ਜੋ ਕੁਝ ਵੀ ਕਹਿੰਦਾ ਹੈ ਨਾ, ਇਹਨੂੰ ਕਰਨ ਦਿਓ, ਇਹ ਸੋਚੋ ਹੀ ਨਾ ਕਿ ਗਲਤ ਹੈ ਕਿ ਠੀਕ ਹੈ, ਇਹਨਾਂ ਨੂੰ ਸਭ ਕੁਝ ਦਿਓ, ਇਹ ਨਾ ਪੁੱਛੋ ਵੀ ਸ਼ਰਾਬ ਹੈ ਜਾਂ ਵਿਚਾਰ ਹੈ, ਜੋ ਇਹਦਾ ਮਨ ਆਵੇ ਇਹਨੂੰ ਦਿਓ, ਇੱਕ ਦਿਨ ਆਪੇ ਰੱਜ ਜਾਏਗਾ, ਰੱਬ ਵੱਲ ਤੁਰ ਪਏਗਾ। ਇਹ ਕਿਸਾਨ ਕਹਿੰਦੇ ਨਹੀਂ, ਗ੍ਰੰਥ ਪੜ੍ਹੋ, ਗਿਆਨ ਹੋ ਜਾਓ, ਗਿਆਨੀ ਬਣ ਜਾਓ, ਇੰਨਾ ਗਿਆਨ ਹੋ ਜਾਏ ਰੱਬ ਤੁਹਾਨੂੰ ਆਪਣੇ ਕੋਲ ਬੁਲਾ ਲਏ। ਹਜ਼ੂਰ ਕਹਿੰਦੇ ਵੀਰੋ ਇਹ ਚਾਰੇ ਰਸਤੇ ਤੁਹਾਡੇ ਠੀਕ ਨਹੀਂ। ਕਿਉਂ? ਗੱਲ ਤੇ ਅੰਦਰਲੀ ਸੀਗੀ, ਉਹਦੇ ਵਾਸਤੇ ਝਾਤ ਮਾਰੀ ਕੋਈ ਨਹੀਂ, ਬਾਹਰੀ ਤੌਰ ਤੇ ਤੁਸੀਂ ਆਪਣੇ ਸਰੀਰ ਨੂੰ ਪਵਿੱਤਰ ਕੀਤਾ, ਬਾਹਰੀ ਤੌਰ ਤੇ ਤੁਸੀਂ ਚੁੱਪ ਕਰਕੇ ਬੈਠੇ, ਬਾਹਰੀ ਤੌਰ ਤੇ ਤੁਸੀਂ ਵਾਸ਼ਨਾਵਾਂ ਨੂੰ ਭੋਗਿਆ, ਬਾਹਰੀ ਤੌਰ ਤੇ ਗਿਆਨ ਹਾਸਲ ਕੀਤਾ। ਕਹਿੰਦੇ ਪਰ ਇਹਨਾਂ ਦੇ ਨਾਲ ਇੱਕ ਸਿਆਣਪ ਵੀ ਨਾਲ ਨਹੀਂ ਜਾਂਦੀ। ਸਹਿਸ ਸਿਆਣਪਾਂ ਲੱਖ ਹੋਏ, ਸਹਿਸ ਦਾ ਅਰਥ ਹੈ ਹਜ਼ਾਰਾਂ, ਤੇ ਕਹਿੰਦੇ ਨਹੀਂ ਲੱਖਾਂ ਹੀ ਹੋ ਜਾਣ। ਕਹਿੰਦੇ ਇੱਕ ਸਿਆਣਪ ਵੀ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਤੇ ਨਹੀਂ ਜਾਂਦੀ। ਕਹਿੰਦੇ ਫਿਰ ਸਵਾਲ ਤੇ ਉੱਥੇ ਹੀ ਖੜਾ, ਪਹਿਲਾ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਵਾਲ, ਤੇ ਇਸ ਸਵਾਲ ਨੂੰ ਛੱਡਿਓ ਨਾ, ਇਹ ਬੜਾ ਕੀਮਤੀ ਹੈ। ਜੇ ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਰਹਾਉ ਦੀ ਪੰਕਤੀ ਵਿਦਵਾਨਾਂ ਨੇ ਕਿਹਾ ਹੈ ਨਾ, ਤੇ ਜਪਜੀ ਸਾਹਿਬ ਦੀ ਰਹਾਉ ਦੀ ਪੰਕਤੀ ਅਗਲੀਆਂ ਪੰਕਤੀਆਂ ਨੂੰ ਆਖਿਆ, ਕਿੰਨੀ ਮਹੱਤਵਪੂਰਨ ਇਹ ਪੰਕਤੀ ਹੋਏਗੀ। ਸਾਡੇ ਸਾਹਮਣੇ ਸਵਾਲ ਹੈ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਰੱਬ ਤੇ ਸਾਡੇ ਵਿਚਕਾਰ ਜਿਹੜੀ ਬਣੀ ਹੋਈ ਕੰਧ ਹੈ, ਪਾਲ ਦਾ ਅਰਥ ਹੈ ਕੰਧ, ਇਹ ਕਿਵੇਂ ਟੁੱਟੇਗੀ, ਕਿਵੇਂ ਸੱਚ ਦੇ ਪ੍ਰਕਾਸ਼ ਹੋਣ ਯੋਗ ਸਾਡਾ ਹਿਰਦਾ ਹੋਏਗਾ। ਤੇ ਸੀਸ ਝੁਕਾਈਏ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜੋ ਜਵਾਬ ਦੇਣ ਲੱਗੇ ਨੇ, ਹੁਕਮ ਰਜ਼ਾਈ ਚੱਲਣਾ। ਰਜ਼ਾਈ ਦਾ ਅਰਥ ਹੈ ਰਜ਼ਾ ਵਾਲਾ, ਅਕਾਲ ਪੁਰਖ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ। ਹੁਕਮ ਦੇ ਮਾਂ ਨੂੰ ਹੈ ਸਿਹਾਰੀ, ਇਸ ਸਿਹਾਰੀ ਦਾ ਅਰਥ ਹੈ ਵਿੱਚ, ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲਣਾ। ਨਾਨਕ, ਹੇ ਨਾਨਕ, ਲਿਖਿਆ ਨਾਲ ਇਹੀ ਇੱਕ ਤਰੀਕਾ ਹੈ ਜੋ ਹਰ ਇੱਕ ਜੀਵ ਦੇ ਨਾਲ ਲਿਖਿਆ ਹੋਇਆ, ਹੋਰ ਕੋਈ ਢੰਗ ਹੀ ਨਹੀਂ ਦੂਜਾ। ਇਹ ਨਹੀਂ ਕਿ ਮੇਰੀ ਮੁਕਤੀ ਦਾ ਸਾਧਨ ਕੋਈ ਹੋਰ ਹੋਏਗਾ, ਇਹਨਾਂ ਦੀ ਮੁਕਤੀ ਦਾ ਸਾਧਨ ਕੋਈ ਹੋਰ ਹੋਏਗਾ, ਤੁਹਾਡੀ ਮੁਕਤੀ ਦਾ ਸਾਧਨ ਕੋਈ ਹੋਰ ਹੋਏਗਾ, ਇੰਗਲੈਂਡ ਵਾਲਿਆਂ ਦੀ ਮੁਕਤੀ ਦਾ ਸਾਧਨ ਹੋਰ। ਕਹਿੰਦੇ ਨਹੀਂ, ਸਾਰੇ ਜੀਵਾਂ ਦੇ ਨਾਲ ਇੱਕੋ ਗੱਲ ਧੁਰ ਤੋਂ ਨਾਲ ਹੀ ਲਿਖੀ ਹੋਈ ਹੈ ਕਿ ਜਿਹੜਾ ਰਜ਼ਾ ਵਾਲਾ ਹੈ ਮਾਲਕ ਦੇ ਹੁਕਮ ਵਿੱਚ ਚੱਲੇਗਾ ਉਹ ਮੁਕਤ ਹੋਏਗਾ, ਦੂਜਾ ਕੋਈ ਤਰੀਕਾ ਹੀ ਕੋਈ ਨਹੀਂ। ਅਤੇ ਆਪਣੇ ਜੀਵਨ ਦੇ ਵਿੱਚ ਰੱਬ ਦੇ ਹੁਕਮ ਨੂੰ ਮੰਨਣ ਦੀ ਆਦਤ ਅਸੀਂ ਧਾਰਨ ਕਰੀਏ, ਕਿਉਂਕਿ ਪਹਿਲੀ ਪੌੜੀ ਵਿੱਚ ਪਹਿਲੇ ਸਵਾਲ ਦਾ ਜਵਾਬ ਮੇਰੇ ਮਾਲਕ ਨੇ ਦੇ ਦਿੱਤਾ ਹੈ ਅਤੇ ਇਹਨੂੰ ਅਸੀਂ ਸਾਂਭ ਕੇ ਜਿਹੜਾ ਹੈ ਉਹ ਰੱਖਣਾ ਹੈ।